एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद बेसुमार अथा अगन अतोलय ज्यों बुलावो त्यों नानक दास बोले। सन्मान योग उपस्थित गुरु रूप साध संग जीओ, गुरबाणी विचार आप जी दे समक्ष पेश करा। पेशतर गुरमत मर्यादा अनुसार फतेह कबूल करनी। वाहिगुरु जी का खालसा, वाहिगुरु जी की फतेह। धन गुरु गोबिंद सिंह जी महाराज दे जाप साहब दे आए एक छंद तो गुरबाणी विचार तुच्छ बुद्धि अनुसार आप जी दे सामने रखण दी एक निमाणी जी कोशिश कर रहे हैं। छंद है, अमान है, निधान है, अनेक है, फिर एक है। धन गुरु गोविंद सिंह जी महाराज दे बोल, अमान है, निधान है, अनेक है, फिर एक है। निधान है, तू गुणा दा खजाना है, तू शक्ति दा निधान है, तू सुहप्पण दा खजाना है। लेकिन अमान है, तेनू माण नहीं है, ना अपनी शक्ति दा, ना अपने स्वप्न दा, ना अपने गुणा दा। तेनू किसे भी गुण दा माण नहीं, तेनू अपनी समर्था ते शक्ति दा कोई माण नहीं, तेनू अपने स्वप्न दा, सुंदरता दा कोई माण नहीं। प्राचीन उपनिषदां दे ऋषियां ने परमात्मा दे ए तीन गुण मने ने, सत्यम शिवम सुंदरम। वो सत है, शिवम वो प्रकाशमान है, और वो अति सुंदर है। उसनु वैदिक ऋषियां ने जो बयान कीता, सत चित आनंद, वो सत है, चित वो चेतन है, वो आनंद स्वरूप है। उसनु धन गुरु नानक देव जी महाराज ने इंज बयान कीता है, सत सुहाण सदा मन चाव। तू सत है, सुहाण तू अति सुंदर है, सदा मन चाव तू आनंद स्वरूप है, खिड़े आवे। तेरे विच खेड़ा ही खेड़ा है, तेरे विच हुलास ही हुलास है, तेरे विच चाव ही चाव है, तू कदी मुरझांदा नहीं। ऐसा जो शक्ति दा सोमा है, ऐसा जो स्वप्न दा खजाना है, ऐसा जो गुणा दा मरकज है, केंद्र है, धन गुरु गोबिंद सिंह जी महाराज कहिंदे अमान है, तेनू कोई माण नहीं है। किसे भी गुण दा, अपनी शक्ति दा, अपने स्वप्न दा अमान है, निधान है। अगली गल, अनेक है फिर एक है। तू एक होंदा होया अनेक है, और तू अनेक होंदा होया एक है। ये तो पहली जापेगी, जो एक है वो एक ही हो सकता है, अनेक किस तरह होवेगा। और जो अनेक है वो अनेक हो सकता है, एक किस तरह होवेगा। धन गुरु गोविंद सिंह जी महाराज कहते ने, अनेक है फिर एक है। तू अनेक होंदा होया एक है, तू एक होंदा होया अनेक है। धन गुरु ग्रंथ साहब जी महाराज दा पहला अक्षर एक। धन गुरु ग्रंथ साहब जी महाराज दी बाणी एक तो आरंभ होंदी है। गुरु नानक दे कंठ तो जो पहला उद्घोष होया, गुरु नानक दे कंठ तो जिहड़ा पहला ब्रह्मनाद प्रगट होया, एक गणत दे ते हिंसा है, एक नहीं। गुरु नानक दे कंठ तो ये ब्रह्म वाक होके प्रगट होया है। गुरु नानक दे कंठ तो ਇਹ ਪਹਿਲਾ ਉਦਘੋਸ਼ ਹੈ ਪਰਮਾਤਮਾ ਦੇ ਸੰਬੰਧ ਵਿੱਚ। ਇੱਕ ਉਸ ਇੱਕ ਦਾ ਸਰੂਪ ਕੀ ਹੈ, ਉਸ ਇੱਕ ਦਾ ਸੁਭਾਅ ਕੀ ਹੈ, ਉਸਦੀ ਹਸਤੀ ਕੀ ਹੈ, ਉਸਦੀ ਸਮਰੱਥਾ ਕੀ ਹੈ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਫਿਰ ਉਸ ਇੱਕ ਦੀ ਵਿਆਖਿਆ। ਔਰ ਫਿਰ ਫੈਸਲਾ ਗੁਰਬਾਣੀ ਦਾ, ਪਤਾ ਕਿ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਅਗਰ ਉਸ ਇੱਕ ਨੂੰ ਸਮਝ ਜਾਏ ਤੇ ਤੂੰ ਪਵਿੱਤਰ ਹੈ, ਅਗਰ ਤੂੰ ਉਸ ਇੱਕ ਨਾਲ ਜੁੜ ਜਾਏ ਤੇ ਪਵਿੱਤਰ ਹੈ, ਨਹੀਂ ਤੇ ਸਦਾ ਹੀ ਨਾ ਪਾਕ, ਗੰਦਗੀ ਦੀ ਢੇਰ, ਗਲਾਜ਼ਤ ਨਾਲ ਭਰਿਆ ਹੋਇਆ ਮੈਲਾ। ਮਹਾਰਾਜ ਸ਼ੁੱਧ ਤਾਂ ਮੰਨਦੇ ਹੀ ਨਹੀਂ, ਇੱਕ ਨੂੰ ਸਮਝੇ ਬਿਨਾਂ ਕੋਈ ਸ਼ੁੱਧ ਨਹੀਂ, ਇੱਕ ਨਾਲ ਜੁੜੇ ਬਿਨਾਂ ਕੋਈ ਪਵਿੱਤਰ ਨਹੀਂ। ਕੋਈ ਬਹੁਤ ਵੱਡਾ ਦਾਨੀ ਹੈ, ਇੱਕ ਦੀ ਸਮਝ ਨਹੀਂ, ਇੱਕ ਨਾਲ ਜੁੜਿਆ ਨਹੀਂ, ਇਹ ਖੁਦ ਵੀ ਅਪਵਿੱਤਰ, ਇਹਦੇ ਦਾਨ ਵਿੱਚ ਵੀ ਅਪਵਿੱਤਰਤਾ ਹੋਵੇਗੀ, ਇਹਦੇ ਦਾਨ ਵਿੱਚ ਵੀ ਹੰਕਾਰ ਦੀ ਬੂਹ ਹੋਵੇਗੀ। ਕੋਈ ਬਹੁਤ ਵੱਡੀ ਸੇਵਾ ਕਰ ਰਿਹਾ ਹੈ, ਇੱਕ ਦੀ ਸਮਝ ਨਹੀਂ, ਇੱਕ ਨਾਲ ਜੁੜਿਆ ਨਹੀਂ, ਇਸ ਸੇਵਾ ਦੇ ਚ ਵੀ ਹੰਕਾਰ ਨੇ ਜਨਮ ਲੈਣਾ, ਨਿਰੰਕਾਰ ਨੇ ਨਹੀਂ। ਕੋਈ ਜਪ ਕਰ ਰਿਹਾ, ਗੁਰਦੁਆਰੇ ਆ ਰਿਹਾ, ਹੋਰ ਤਰ੍ਹਾਂ ਤਰ੍ਹਾਂ ਦੀ ਸੇਵਾ ਦੇ ਜੁਟਿਆ ਹੋਇਆ, ਨਾ ਇੱਕ ਦੀ ਸਮਝ, ਨਾ ਇੱਕ ਨਾਲ ਜੁੜਿਆ ਹੈ। ਤੋ ਮੈਂ ਅਰਜ਼ ਕਰਾਂ, ਇਹਨਾਂ ਸਾਰੇ ਧਾਰਮਿਕ ਕਰਮਾਂ ਦੇ ਚੋਂ ਹੰਕਾਰ ਹੀ ਪ੍ਰਗਟ ਹੋਵੇਗਾ, ਨਿਰੰਕਾਰ ਨਹੀਂ। ਔਰ ਜਿਸ ਜਿਸ ਕਰਮ ਤੋਂ ਹੰਕਾਰ ਪ੍ਰਗਟ ਹੋਵੇ, ਉਸ ਕਰਮ ਨੂੰ ਨਿਰਮਲ ਨਹੀਂ ਆਖਿਆ ਜਾ ਸਕਦਾ, ਉਹ ਤੇ ਮਲੀਨ ਹੈ, ਉਹ ਤੇ ਮੈਲਾ ਹੈ। ਜੋ ਖੁਦ ਮੈਲਾ ਹੈ ਉਹਦਾ ਦਾਨ ਵੀ ਮੈਲਾ, ਜੋ ਖੁਦ ਮੈਲਾ ਹੈ ਉਹਦੀ ਸੇਵਾ ਵੀ ਮੈਲੀ, ਔਰ ਜੋ ਖੁਦ ਮੈਲਾ ਹੈ ਯਕੀਨ ਜਾਣੋ ਉਸਦਾ ਗੁਰਦੁਆਰੇ ਬੈਠਣਾ ਵੀ ਮੈਲਾ ਹੈ। ਕਿਉਂਕਿ ਜਿਤਨੇ ਚਿਰ ਤੱਕ ਖੁਦ ਸ਼ੁੱਧ ਨਹੀਂ ਹੋਵੇਗਾ, ਇਸਦਾ ਕੋਈ ਕਰਮ ਸ਼ੁੱਧ ਨਹੀਂ ਹੈ। ਤੋ ਸਵਾਲ ਇਹ ਪੈਦਾ ਆਉਂਦਾ, ਕਿਵੇਂ ਸ਼ੁੱਧ ਹੋਵੇਗਾ, ਇਹ ਕਿਵੇਂ ਪਾਕ ਹੋਵੇਗਾ, ਇਹ ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਤੋ ਫੈਸਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਕਾਗਰਤਾ ਬਖਸ਼ਣੀ, ਇੱਕ ਨੂੰ ਸਮਝੇ, ਇੱਕ ਨਾਲ ਜੁੜੇ, ਇੱਕ ਨੂੰ ਜਾਣੇ ਤੇ ਤੂੰ ਪਾਕ ਹੈ, ਪਵਿੱਤਰ ਹੈ, ਸ਼ੁੱਧ ਹੈ। ਜੇ ਇੱਕ ਨੂੰ ਤੂੰ ਸਮਝਿਆ ਨਹੀਂ, ਇੱਕ ਨੂੰ ਤੂੰ ਜਾਣਿਆ ਨਹੀਂ, ਇੱਕ ਨਾਲ ਤੂੰ ਜੁੜਿਆ ਨਹੀਂ, ਤੂੰ ਬਿਨ ਬੂਝੇ ਤੂੰ ਸਦਾ ਨਾ ਪਾਕ। ਮੈਂ ਫਿਰ ਅਰਜ਼ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਹਿਲਾ ਬੋਲ, ਪਹਿਲਾ ਅਕਸ਼ਰ, ਪਹਿਲਾ ਸ਼ਬਦ ਇੱਕ। ਦੁਨੀਆਂ ਦੇ ਵਾਹਿਦ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਦੇ ਬੋਲ ਆਰੰਭ ਆਉਂਦੇ ਨੇ ਇੱਕ ਤੋਂ, ਬਾਣੀ ਆਰੰਭ ਆਉਂਦੀ ਹੈ ਇੱਕ ਤੋਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਤਵੱਜਾ, ਧਿਆਨ, ਬਖਸ਼ਣਾ, ਇਹ ਤੇ ਪਹਿਲੀ ਹੋ ਗਈ। ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਦਰਅਸਲ ਸੰਸਾਰ ਦੇ ਤਲ ਤੇ ਉਹ ਅਨੇਕ ਹੈ, ਔਰ ਖੁਦ ਉਹ ਆਪਣੇ ਆਪ ਵਿੱਚ ਨਿਰੰਕਾਰ ਦੇ ਤਲ ਤੇ ਇੱਕ ਹੈ। ਆਕਾਰ ਦੇ ਤਲ ਤੇ ਅਨੇਕ ਹੈ, ਨਿਰਾਕਾਰ ਦੇ ਤਲ ਤੇ ਇੱਕ ਹੈ। ਉਹ ਸਰਗੁਣ ਦੇ ਤਲ ਤੇ ਅਨੇਕ ਹੈ, ਉਹ ਨਿਰਗੁਣ ਦੇ ਤਲ ਤੇ ਇੱਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਇਹ ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ, ਇਹਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਗਾਣ ਵਾਲੇ ਬਹੁਤ ਆਉਣਗੇ, ਪਰ ਸਤਿਗੁਰ ਦਾ ਫੈਸਲਾ, ਇਹ ਬਾਣੀ ਬਿਰਲੋ ਵਿਚਾਰ ਸੀ। ਇਹ ਕੋਈ ਵਿਰਲਾ ਵਿਚਾਰੇਗਾ, ਔਰ ਵਿਰਲਾ ਹੀ ਆਪਣੇ ਸੋਚ ਮੰਡਲ ਵਿੱਚ ਲਿਆਵੇਗਾ। ਜਦ ਅਸੀਂ ਕਹਿੰਦੇ ਹਾਂ ਫਲਾਣਾ ਮਨੁੱਖ ਬਦਲ ਗਿਆ, ਤੂੰ ਕੀ ਬਦਲ ਗਿਆ? ਹੱਥ ਬਦਲ ਗਏ, ਪੈਰ ਬਦਲ ਗਏ, ਮੂੰਹ ਮੱਥਾ ਬਦਲ ਗਿਆ? ਕੁਛ ਵੀ ਨਹੀਂ ਬਦਲਿਆ, ਵਿਚਾਰ ਬਦਲ ਗਿਆ, ਸੋਚਣੀ ਬਦਲ ਗਈ ਹੈ, ਚਿਤਵਨੀ ਬਦਲ ਗਈ ਹੈ। ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸੰਸਾਰ ਬਦਲ ਜਾਂਦਾ ਹੈ, ਸੋਚਣੀ ਦੇ ਬਦਲਦਿਆਂ ਮਨੁੱਖ ਦਾ ਆਚਰਣ ਬਦਲ ਜਾਂਦਾ ਹੈ, ਚਿੰਤਨ ਦੇ ਬਦਲਦੇ ਆ ਮਨੁੱਖ ਦਾ ਸਭ ਕੁਝ ਬਦਲ ਜਾਂਦਾ ਹੈ, ਸਾਰੇ ਦਾ ਸਾਰਾ ਵਿਵਹਾਰ ਬਦਲ ਜਾਂਦਾ ਹੈ ਵਿਚਾਰ ਦੇ ਬਦਲਦੇ ਆ। ਔਰ ਕਿਧਰੇ ਬਹੁ ਗਿਣਤੀ ਦੇ ਚ ਮਨੁੱਖਾਂ ਦੇ ਵਿਚਾਰ ਬਦਲ ਜਾਣ, ਇਸੇ ਨੂੰ ਕਹਿੰਦੇ ਨੇ ਯੁੱਗ ਬਦਲ ਗਿਆ, ਸਮਾਂ ਬਦਲ ਗਿਆ, ਯੁੱਗ ਬਦਲ ਗਿਆ। ਯੁੱਗ ਦੀ ਤਬਦੀਲੀ ਮਨੁੱਖ ਦੇ ਵਿਚਾਰਾਂ ਦੀ ਤਬਦੀਲੀ ਹੈ, ਔਰ ਮਨੁੱਖ ਦੇ ਵਿਚਾਰਾਂ ਦੀ ਤਬਦੀਲੀ ਯੁੱਗ ਦੀ ਤਬਦੀਲੀ ਹੈ। ਬਹੁ ਗਿਣਤੀ ਦੇ ਚ ਮਨੁੱਖੀ ਵਿਚਾਰ ਬਦਲ ਜਾਣ ਤੋਂ ਸਾਰੇ ਦਾ ਸਾਰਾ ਆਚਾਰ ਬਦਲ ਜਾਂਦਾ ਹੈ, ਯੁੱਗ ਬਦਲ ਜਾਂਦਾ ਹੈ। ਔਰ ਜੇ ਵਿਅਕਤੀਗਤ ਰੂਪ ਵਿੱਚ ਕਿਸੇ ਇੱਕ ਮਨੁੱਖ ਦੇ ਵਿਚਾਰ ਬਦਲ ਗਏ ਨੇ ਤਾਂ ਉਸਦੀ ਦੁਨੀਆ ਬਦਲ ਗਈ, ਉਸਦਾ ਵਿਵਹਾਰ ਬਦਲ ਗਿਆ, ਉਸਦਾ ਆਚਾਰ ਬਦਲ ਗਿਆ, ਉਸਦੀ ਤਰਜ਼ੇ ਜ਼ਿੰਦਗੀ ਬਦਲ ਗਈ। ਸਭ ਕੁਛ ਤੇ ਵਿਚਾਰ ਹੈ। ਇਸ ਰੂਹੇ ਜ਼ਮੀਨ ਵਿੱਚ ਇੱਕੋ ਇੱਕ ਕੌਮ ਹੈ ਸਿੱਖ, ਜੋ ਵਿਚਾਰ ਨੂੰ ਮੱਥਾ ਟੇਕਦੀ ਹੈ। ਵਿਚਾਰ ਦੇ ਖਜ਼ਾਨੇ, ਵਿਚਾਰ ਦੇ ਮਰਕਜ਼, ਵਿਚਾਰ ਦੇ ਕੇਂਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੀ ਹੈ। ਇਸ ਵਾਸਤੇ ਸਿੱਖ ਅਵਿਚਾਰੀ ਨਹੀਂ ਚਾਹੀਦਾ, ਸਿੱਖ ਅਗਿਆਨੀ ਨਹੀਂ ਚਾਹੀਦਾ। ਇਹਦਾ ਤੇ ਗੁਰੂ ਹੀ ਗਿਆਨ ਹੈ। ਗਿਆਨ ਗੁਰੂ ਆਤਮ ਉਪਦੇਸ਼ੋ, ਨਾਮ ਵਿਭੂਤ ਲਗਾਓ। ਜਿਸਦਾ ਗੁਰੂ ਗਿਆਨ ਹੋਵੇ ਤੇ ਉਹ ਆਪ ਅਗਿਆਨੀ ਹੋਵੇ। ਜੋ ਵਿਚਾਰ ਦੇ ਖਜ਼ਾਨੇ ਦੇ ਅੱਗੋਂ ਮੱਥਾ ਟੇਕਦਾ ਹੋਵੇ ਤੇ ਖੁਦ ਕੋਈ ਵਿਚਾਰ ਨਾ ਹੋਵਣ ਤਾਂ ਸ਼ਾਇਦ ਇਹ ਮੱਥਾ ਟੇਕਣਾ ਵੀ ਪਖੰਡ ਹੋ ਜਾਏਗਾ। ਵਾਕਈ ਕਈਆਂ ਦਾ ਮੱਥਾ ਟੇਕਣਾ ਵੀ ਪਖੰਡ ਹੈ। ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁਦੇ, ਕਿ ਤੇਰਾ ਮੱਥਾ ਟੇਕਣਾ ਕੀ ਮੈਨੇ ਰੱਖਦਾ ਹੈ। ਜਿਸ ਦੇ ਅੱਗੋਂ ਤੂੰ ਝੁਕ ਰਿਹਾ, ਨਾ ਤੈਨੂੰ ਸਮਝ, ਨਾ ਤੈਨੂੰ ਬੋਧ, ਨਾ ਤੇਰੀ ਸ਼ਰਧਾ, ਨਾ ਤੇਰਾ ਭਰੋਸਾ। ਇਹ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁਦੇ ਜਾ। ਹੋ ਸਕਦਾ ਹੈ ਕਿ ਤੇਰੇ ਦਾਨ ਦੇ ਚ ਵੀ ਪਖੰਡ ਹੋਵੇ, ਤੇਰੇ ਮੱਥਾ ਟੇਕਣ ਦੇ ਚ ਵੀ ਦੁਬਾਜਰਾ ਕੰਮ ਹੋਵੇ। ਦਰਅਸਲ ਵਿਚਾਰ ਬਦਲੇ ਬਿਨਾਂ ਮਨੁੱਖ ਦੀ ਤਰਜ਼ੇ ਜ਼ਿੰਦਗੀ ਨਹੀਂ ਬਦਲਦੀ। ਇੱਥੇ ਸਭ ਤੋਂ ਵੱਡੀ ਭੇਟਾ ਕਿਹੜੀ ਰੱਖਣੀ ਹੈ ਗੁਰੂ ਦੇ ਅੱਗੋਂ? ਧਨ ਅਰਪਣ ਕਰਨਾ, ਅੰਨ ਅਰਪਣ ਕਰਨਾ, ਵਸਤਰ ਅਰਪਣ ਕਰਨੇ, ਸੋਨਾ ਚਾਂਦੀ ਅਰਪਣ ਕਰਨਾ, ਇਹ ਪੂਰਨੇ ਪਾਣੇ ਨੇ। ਜੈਸੇ ਪਹਿਲੇ ਪਹਿਲੇ ਮਾਸੂਮ ਬੱਚੇ ਨੂੰ ਲਿਖਣਾ ਸਿਖਾਇਆ ਜਾਂਦਾ ਹੈ ਤਾਂ ਉਸਤਾਦ ਪਹਿਲੇ ਪੂਰਨੇ ਪਾਉਂਦਾ, ਇਹ ਪੂਰਨੇ ਨੇ। ਧਨ ਅਰਪਣ ਕਰਨਾ, ਅੰਨ ਅਰਪਣ ਕਰਨਾ, ਵਸਤਰ ਅਰਪਣ ਕਰਨੇ, ਸੋਨਾ ਅਰਪਣ ਕਰਨਾ, ਚਾਂਦੀ ਅਰਪਣ ਕਰਨਾ, ਇਹ ਸਭ ਕੁਝ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਮਨੁੱਖ ਨੂੰ ਆਪਣੇ ਵਿਚਾਰ ਅਰਪਣ ਕਰਨ ਦੀ ਜਾਚ ਆ ਜਾਏ, ਆਪਣਾ ਮਨ ਅਰਪਣ ਕਰਨ ਦੀ ਜਾਚ ਆ ਜਾਏ। ਮਨੁੱਖ ਦਾ ਮਨ ਕੀ ਹੈ? ਵਿਚਾਰਾਂ ਦੀ ਮੂਰਤੀ ਹੋਰ ਕੀ ਹੈ? ਇਹ ਭੇਟ ਕਰਨ ਦੀ ਜਾਚ ਆ ਜਾਏ। ਔਰ ਜਿਸ ਦਿਨ ਇਹ ਆਪਣੇ ਵਿਚਾਰ ਭੇਟ ਕਰਦਾ ਹੈ, ਗੁਰੂ ਆਪਣੇ ਵਿਚਾਰ ਇਸ ਨੂੰ ਦੇ ਦਿੰਦਾ ਹੈ। ਮਨੁੱਖ ਦੇ ਵਿਚਾਰਾਂ ਵਿੱਚ ਲੋਭ ਹੈ, ਗੁਰੂ ਦੇ ਵਿਚਾਰਾਂ ਦੇ ਸੰਤੋਖ ਹੈ। ਮਨੁੱਖ ਦੇ ਵਿਚਾਰਾਂ ਵਿੱਚ ਕਾਮ ਹੈ, ਗੁਰੂ ਦੇ ਵਿਚਾਰਾਂ ਵਿੱਚ ਰਾਮ ਹੈ। ਮਨੁੱਖ ਦੇ ਵਿਚਾਰਾਂ ਵਿੱਚ ਹੰਕਾਰ ਹੈ, ਗੁਰੂ ਦੇ ਵਿਚਾਰਾਂ ਵਿੱਚ ਨਿਰੰਕਾਰ ਹੈ। ਮਨੁੱਖ ਦੇ ਵਿਚਾਰਾਂ ਵਿੱਚ ਕ੍ਰੋਧ ਹੈ, ਗੁਰੂ ਦੇ ਵਿਚਾਰਾਂ ਵਿੱਚ ਦਇਆ ਹੈ। ਮਨੁੱਖ ਦੇ ਵਿਚਾਰ ਵਿੱਚ ਮੋਹ ਹੈ, ਗੁਰੂ ਦੇ ਵਿਚਾਰ ਵਿੱਚ ਪ੍ਰੇਮ ਹੈ। ਇਹ ਕ੍ਰੋਧ ਭੇਟ ਕਰੇ ਤੇ ਦਇਆ ਮਿਲੇ, ਇਹ ਕਾਮ ਭੇਟ ਕਰੇ ਤੇ ਰਾਮ ਮਿਲੇ, ਇਹ ਹੰਕਾਰ ਭੇਟ ਕਰੇ ਤੇ ਨਿਰੰਕਾਰ ਮਿਲੇ, ਨਿਰਮਾਣਤਾ ਮਿਲੇ, ਵਿਨਮਰਤਾ ਮਿਲੇ। ਤਾਂ ਮੈਂ ਅਰਜ਼ ਕਰਾਂ, ਆਪਣੇ ਮਨ ਨੂੰ ਭੇਟ ਕਰਨਾ ਕੀ ਹੈ? ਆਪਣੇ ਵਿਚਾਰਾਂ ਨੂੰ ਭੇਟ ਕਰਨਾ। ਤੇ ਹੁਣ ਮੈਂ ਅਰਜ਼ ਕਰਾਂ, ਮਨੁੱਖ ਦੇ ਵਿਚਾਰਾਂ ਵਿੱਚ ਹੈ ਕੀ? ਕਦੀ ਬਗੌਰ ਮੁਤਾਲਾ ਕਰ ਲੈਣਾ। ਜੈਸੇ ਕਿਸੇ ਮਨੁੱਖ ਤੇ ਪ੍ਰਸ਼ਨ ਕਰੀਏ, ਤਨ ਕੀ ਹੈ? ਤਾਂ ਚਾਰ ਸ਼ਬਦਾਂ ਚ ਵਿਆਖਿਆ ਕੀਤੀ ਜਾ ਸਕਦੀ ਹੈ। ਤਨ ਹੱਡੀਆਂ ਹੈ, ਹੱਡੀਆਂ ਦੇ ਉੱਤੇ ਚੜਿਆ ਹੋਇਆ ਮਾਸ ਹੈ, ਮਾਸ ਦੇ ਉੱਤੇ ਚੜੀ ਹੋਈ ਮਿੰਜ ਹੈ, ਔਰ ਮਿੰਜ ਦੇ ਉੱਤੇ ਚੱਲਦੀ ਹੋਈ ਇਹ ਖਲੜੀ ਹੈ, ਇਹ ਸਕਿਨ ਖਲੜੀ ਹੈ। ਇਸ ਖਲੜੀ ਦੇ ਥੱਲੇ ਮਿੰਜ ਹੈ, ਮਿੰਜ ਦੇ ਥੱਲੇ ਮਾਸ ਹੈ, ਮਾਸ ਦੇ ਥੱਲੇ ਹੱਡੀਆਂ ਹੈ। ਆਖਰ ਇਹਨਾਂ ਚਾਰਾਂ ਦਾ ਮਜਮੂਆ ਹੀ ਤਨ ਹੈ ਔਰ ਹੈ ਕੀ? ਭਗਤ ਕਬੀਰ ਕਹਿੰਦੇ ਨੇ, ਬਿਸਟਾ ਅਸਤ ਰਕਟ ਪਰੇਟੇ ਚਾਮ, ਉਹ ਇਸ ਉਪਰਲੇ ਰੱਖਿਓ ਗੁਮਾਨ। ਹੈ ਕੀ? ਤੈਨੂੰ ਹੱਡੀਆਂ ਦਾ ਮਾਣ ਹੈ, ਤੈਨੂੰ ਮਾਸ ਦਾ ਮਾਣ ਹੈ, ਤੂੰ ਮਿੰਜ ਤੇ ਹੰਕਾਰ ਕਰ ਰਿਹਾ, ਤੂੰ ਇਸ ਖਲੜੀ ਤੇ ਆਪਣੀ ਹਉਮੈ ਪ੍ਰਗਟਾ ਰਿਹਾ। ਕਦੀ ਬਗੌਰ ਮੁਤਾਲਾ ਕਰਨਾ, ਤਨ ਦਾ ਹੰਕਾਰ ਕੀ ਹੈ, ਖਲੜੀ ਦਾ ਹੰਕਾਰ, ਤੇ ਜੈਸੇ ਅਸੀਂ ਵੱਖ ਵੱਖ ਰੰਗ ਦੇ ਕੱਪੜੇ ਪਾਏ ਨੇ, ਪ੍ਰਮਾਤਮਾ ਨੇ ਇੱਕ ਰੰਗ ਦੀ ਖਲੜੀ ਕਿਸੇ ਨੂੰ ਨਹੀਂ ਦਿੱਤੀ, ਔਰ ਖਲੜੀ ਹੀ ਕੱਪੜਾ ਹੈ। ਕਰਮੇ ਹੀ ਆਵੇ ਕੱਪੜਾ, ਨਦਰੀ ਮੌਖ ਦੁਆਰ, ਕੀਤੇ ਹੋਏ ਕਰਮਾਂ ਦੇ ਮੁਤਾਬਿਕ ਇਹ ਸਰੀਰ ਰੂਪੀ ਚੋਲਾ ਸਾਨੂੰ ਮਿਲਦਾ ਹੈ। ਪਰ ਇਸ ਚੋਲੇ ਦਾ ਰੰਗ, ਇਸ ਕੱਪੜੇ ਦਾ ਰੰਗ ਵੀ ਰੱਬ ਨੇ ਵੱਖ ਵੱਖ ਦੇ ਦਿੱਤਾ। ਕਿਸੇ ਨੂੰ ਗੋਰਾ, ਕਿਸੇ ਨੂੰ ਕਾਲਾ, ਕਿਸੇ ਨੂੰ ਸਾਂਵਰਾ, ਕਿਸੇ ਨੂੰ ਲਾਲ, ਕਿਸੇ ਨੂੰ ਜ਼ਰਦੀ ਮਾਇਲ, ਕਿਸੇ ਨੂੰ ਗਹਿੂਆ ਰੰਗ, ਇੱਕ ਰੰਗ ਨਹੀਂ ਹੈ। ਤੂੰ ਵੇਖੀ ਜਗਤ ਉਪਾਇਆ, ਪਰਮਾਤਮਾ ਦੀ ਪਸੰਦ ਵੀ ਇਹੀ ਹੈ, ਇੱਕ ਰੰਗ ਨਹੀਂ, ਅਨੇਕ ਰੰਗ ਤੇਰੇ ਨਾਰਾਇਣਾ, ਅਨੇਕਾਂ ਰੰਗ, ਬੇਸ਼ਤਰ ਰੰਗ। ਔਰ ਸਾਰੇ ਰੰਗ ਚੂੰਕਿ ਉੱਥੋਂ ਆਏ ਨੇ, ਇਸ ਵਾਸਤੇ ਸਾਰੇ ਰੰਗਾਂ ਵਿੱਚ ਨਾਰਾਇਣ ਹੈ। ਰੰਗ ਸਭੇ ਨਾਰਾਇਣ ਹੈ ਜੇਤੇ ਮਨ ਭਾਵਨ। ਖੈਰ ਮੁਕਤਸਰ ਜੋ ਹੈ, ਮੈਂ ਅਰਜ਼ ਕਰਾਂ, ਤਨ ਕੀ ਹੈ? ਤਨ ਹੱਡੀਆਂ ਹੈ, ਹੱਡੀਆਂ ਦਿੱਤੇ ਚੜਿਆ ਹੋਇਆ ਮਾਸ, ਔਰ ਮਾਸ ਦੇ ਉੱਤੇ ਲਿਪਟੀ ਹੋਈ ਮਿੰਜ, ਔਰ ਮਿੰਜ ਦੇ ਉੱਤੇ ਚੜੀ ਹੋਈ ਹੈ ਖਲੜੀ। ਤੇ ਜੇ ਹੁਣ ਕੋਈ ਪ੍ਰਸ਼ਨ ਕਰੇ ਮਨ ਕੀ ਹੈ, ਤਵੱਜਾ, ਮਨ ਕੀ ਹੈ, ਵਾਸਤਵਿਕ ਮਨ ਕੀ ਹੈ? ਮਨ ਵਿਚਾਰ ਹੈ, ਮਨ ਸੋਚਣੀ ਹੈ, ਮਨ ਚਿਤਵਨੀ ਹੈ, ਮਨ ਆਹੰਗ ਹੈ। ਇਹ ਚਾਰ ਸ਼ਕਤੀਆਂ ਦਾ ਮਜਮੂ ਹੈ। ਜੈਸੇ ਤਨ ਚਾਰਾਂ ਦਾ ਜੋੜ ਹੈ, ਹੱਡੀਆਂ, ਮਾਸ, ਮਿੰਜ, ਕਲੜੀ, ਇਸ ਤਰ੍ਹਾਂ ਮਨ ਵੀ ਚਾਰਾਂ ਦਾ ਮਜਮੂ ਹੈ। ਵਿਚਾਰ, ਸੋਚਣੀ, ਚਿਤਵਨੀ ਤੇ ਆਹੰਗ, ਇਸ ਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਆਹੰਗ, ਮਨ ਬੁੱਧ ਚਿੱਤ ਆਹੰਗ। ਇਸ ਨੂੰ ਸ਼ਾਸਤਰਕਾਰ ਚਤੁਸ਼ਟਾ ਅੰਤਾਕਰਨ ਵੀ ਕਹਿੰਦੇ ਨੇ, ਚਤੁਸ਼ਟਾ ਅੰਤਹਿਕਰਨ। ਚਾਰਾਂ ਦਾ ਮਜਮੂਆ, ਚਾਰਾਂ ਦਾ ਜੋੜ। ਜਦ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ ਮਨ, ਜਦ ਮਨੁੱਖ ਸੋਚਦਾ ਹੈ ਕਿ ਕਿਸ ਵਿਚਾਰ ਨੂੰ ਮੈਂ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ ਹੈ ਤੇ ਕਿਸ ਵਿਚਾਰ ਨੂੰ ਤਲਾਂਜਲੀ ਦੇਣੀ ਹੈ, ਇਸ ਤਰ੍ਹਾਂ ਜਦ ਸੋਚਦਾ ਹੈ ਤਾਂ ਮਨ ਹੀ ਬੁੱਧ ਬਣ ਗਿਆ, ਬੁੱਧ। ਤੇ ਜਦ ਮਨੁੱਖ ਕਿਸੇ ਨੂੰ ਯਾਦ ਕਰਦਾ ਹੈ ਜਾਂ ਯਾਦ ਦੇ ਚ ਬੈਠਾ ਹੈ, ਚਿੰਤਨ ਦੇ ਚ ਬੈਠਾ ਹੈ, ਉਹੀ ਮਨ ਬਣ ਗਿਆ ਚਿੱਤ, ਮਨ ਬੁੱਧ ਚਿੱਤ। ਇੱਕ ਚੌਥੀ ਸ਼ਕਤੀ ਹੈ ਆਹੰਗ। ਇਹ ਮੇਰੇ ਵਿਚਾਰ ਨੇ, ਇਹ ਮੈਂ ਸੋਚ ਰਿਹਾ, ਇਹ ਮੈਂ ਯਾਦ ਕਰ ਰਿਹਾ। ਇਹ ਆਹੰਗ ਭਾਵ ਹਰ ਵਕਤ ਛਾਇਆ ਰਹਿੰਦਾ ਹੈ। ਇਹ ਚਾਰਾਂ ਦਾ ਮਜਮੂਆ ਹੈ ਸਾਡਾ ਮਨ, ਮਨ ਬੁੱਧ ਚਿੱਤ ਆਹੰਗ, ਇਹ ਮਨ ਹੈ। ਮਨ ਦਾ ਬਦਲਣਾ ਕੀ ਹੈ? ਵਿਚਾਰਾਂ ਦਾ ਬਦਲ ਜਾਣਾ, ਸੋਚਣੀ ਦਾ ਬਦਲ ਜਾਣਾ, ਯਾਦ ਦਾ ਬਦਲ ਜਾਣਾ, ਹੰਕਾਰ ਦਾ ਬਦਲ ਜਾਣਾ। ਤੁਸੀਂ ਆਖੋਗੇ ਹੰਕਾਰ ਬਦਲ ਜਾਂਦਾ, ਹਾਂ, ਇੱਕ ਨਿਰਮਲ ਹੰਕਾਰ ਵੀ ਆਉਂਦਾ ਹੈ। ਪਹਿਲੇ ਮਨੁੱਖ ਤਨ ਦਾ ਮਾਣ ਕਰਦਾ ਹੈ, ਧਨ ਦਾ ਮਾਣ ਕਰਦਾ ਹੈ, ਜੋਬਨ ਦਾ ਮਾਣ ਕਰਦਾ ਹੈ, ਪ੍ਰਭਤਾ ਦਾ ਮਾਣ ਕਰਦਾ ਹੈ, ਪਰਿਵਾਰ ਤੇ ਮਾਣ ਕਰਦਾ ਹੈ, ਜਾਤ ਤੇ ਮਾਣ ਕਰਦਾ ਹੈ, ਕੁੱਲ ਤੇ ਮਾਣ ਕਰਦਾ ਹੈ। ਲੇਕਿਨ ਜਦ ਹੰਕਾਰ ਬਦਲ ਜਾਂਦਾ ਹੈ ਤਾਂ ਇਹ ਰੱਬ ਤੇ ਮਾਣ ਕਰਦਾ ਹੈ, ਬਾਕੀ ਕਿਸੇ ਤੇ ਮਾਣ ਨਹੀਂ ਕਰਦਾ, ਗੁਰੂ ਤੇ ਮਾਣ ਕਰਦਾ। ਤਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭਟੇ, ਹੇ ਪ੍ਰਭੂ, ਹੇ ਸੱਚੇ, ਤੂੰ ਮੇਰਾ ਮਾਣ ਹੈ, ਤੂੰ ਮੇਰਾ ਤਾਣ, ਮੈਨੂੰ ਹੁਣ ਤੇਰੇ ਤੇ ਹੀ ਮਾਣ। ਤਨ ਤੇ ਮਾਣ ਹੈ, ਧਨ ਤੇ ਮਾਣ ਹੈ, ਜੋਬਨ ਤੇ ਮਾਣ ਹੈ, ਪ੍ਰਭਤਾ ਤੇ ਮਾਣ ਹੈ, ਪਰਿਵਾਰ ਤੇ ਮਾਣ ਹੈ, ਕੁੱਲ ਤੇ ਮਾਣ ਹੈ, ਜਾਤ ਤੇ ਮਾਣ ਹੈ, ਇਹ ਤੇ ਮਹਿਲਾ ਹੈ, ਹੰਕਾਰੀ ਹੈ, ਇਹੀ ਲੋਕਾਂ ਕੋਲ ਹੈ। ਕੋਈ ਜੋਬਨ ਦਾ ਮਾਣ ਕਰਦਾ, ਕੋਈ ਪ੍ਰਭਤਾ ਦਾ ਮਾਣ ਕਰਦਾ, ਕੋਈ ਧਨ ਦਾ ਮਾਣ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੜਾ ਸੁੰਦਰ ਫਰਮਾਨ, ਜੋਬਨ ਧਨ ਪ੍ਰਭਤਾ ਕੈ ਮਦ ਮੇ ਅਹਿਨਸ ਰਹੇ ਦੀਵਾਨਾ, ਦਿਨ ਰਾਤ ਪਾਗਲ ਹੋਇਆ ਫਿਰਦਾ। ਧਨ ਦਾ ਮਾਣ, ਜੋਬਨ ਦਾ ਮਾਣ, ਪ੍ਰਭਤਾ ਦਾ ਮਾਣ। ਭਗਤ ਵੀ ਮੈਰਜ ਕਰਾਂ, ਨਿਮਾਣੇ ਨਹੀਂ ਆਉਂਦੇ, ਮਾਣ ਤੋਂ ਰਹਿਤ ਨਹੀਂ ਆਉਂਦੇ ਔਰ ਨਿਮਾਣੇ ਨਹੀਂ ਆਉਂਦੇ। ਬੜਾ ਭਾਰੀ ਮਾਣ ਆਉਂਦਾ ਉਹਨਾਂ ਕੋਲ, ਕਿਸ ਤੇ? ਉਸ ਪਰਮਾਤਮਾ ਤੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਪਾਤਸ਼ਾਹ ਕਹਿੰਦੇ ਨੇ, ਮਾਣ ਮਾਂਗੋ ਤਾਣ ਮਾਂਗੋ ਧਨ ਲਖਮੀ ਸੁਤ ਦੇ, ਹੇ ਪ੍ਰਭੂ, ਨਿਮਾਣੇ ਹੋ ਕੇ ਨਹੀਂ ਜੀਵਣਾ, ਨਿਤਾਣੇ ਹੋ ਕੇ ਨਹੀਂ ਜੀਵਣਾ। ਕੁਦਰਤੀ ਗੱਲ ਹੈ, ਨਿਤਾਣਾ ਨਿਮਾਣਾ ਹੁੰਦਾ ਹੈ। ਜੋ ਨਿਤਾਣਾ ਹੈ, ਜਿਹਦੇ ਕੋਲ ਤਾਣ ਨਹੀਂ ਉਹਦੇ ਕੋਲ ਮਾਣ ਕਾਦਾ, ਔਰ ਜੋ ਨਿਤਾਣਾ ਹੈ, ਨਿਮਾਣਾ ਹੈ, ਉਹ ਤੇ ਮਰਨ ਤੋਂ ਪਹਿਲੇ ਮਰ ਗਿਆ, ਉਹ ਤੇ ਕਬਰ ਤੇ ਚਲਾ ਗਿਆ, ਉਹ ਤੇ ਚਲਦੀ ਫਿਰਦੀ ਲਾਸ਼ ਹੈ, ਹੋਰ ਕੁਛ ਵੀ ਨਹੀਂ। ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਮਨੁੱਖ ਨਿਮਾਣਾ ਆਉਂਦਾ, ਨਿਤਾਣਾ ਦੇਸ਼ ਨਿਮਾਣਾ ਆਉਂਦਾ, ਉਹ ਮਰਨ ਤੋਂ ਪਹਿਲੇ ਮਰ ਗਿਆ ਆਉਂਦਾ। ਨਿਤਾਣੇ ਲਈ ਜਗਤ ਵਿੱਚ ਕੋਈ ਜਗਤ ਨਹੀਂ, ਕਮਜ਼ੋਰ ਕਹਿੰਦੇ ਉਸ ਲਈ ਕੋਈ ਥਾਂ ਨਹੀਂ। ਤੇ ਜਦ ਕਿਸੇ ਤਰ੍ਹਾਂ ਦੀ ਵੀ ਕੋਈ ਤਾਕਤ ਨਹੀਂ, ਨਾ ਧਨ ਦਾ ਜ਼ੋਰ, ਨਾ ਜੋਬਨ ਦਾ ਜ਼ੋਰ, ਨਾ ਕੁੱਲ ਦਾ ਜ਼ੋਰ, ਨਾ ਜ਼ਾਤ ਦਾ ਜ਼ੋਰ, ਤਾਂ ਜ਼ੋਰ ਕਿਸ ਦਾ? ਜ਼ੋਰ ਹੁਣ ਪ੍ਰਭੂ ਦਾ। ਤਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭਟੇ। ਇਹ ਪ੍ਰਭੂ ਹੁਣ ਤੂੰ ਮੇਰਾ ਤਾਣ ਹੈ, ਇਸ ਵਾਸਤੇ ਮੈਨੂੰ ਤੇਰੇ ਤੇ ਹੀ ਮਾਣ ਹੈ। ਪਰਮਾਤਮਾ ਨਿਰਮਲ ਹੈ, ਉਸਦਾ ਮਾਣ ਵੀ ਨਿਰਮਲ ਹੈ, ਬਾਕੀ ਹੰਕਾਰ ਮਹਿਲਾ ਹੈ। ਵਿਚਾਰ ਜਦ ਬਦਲਦੇ ਨੇ ਤਾਂ ਹੁਣ ਮੈਂ ਅਰਜ਼ ਕਰਾਂ, ਮਨੁੱਖ ਦੇ ਵਿਚਾਰਾਂ ਵਿੱਚ ਹੈ ਕੀ? ਮਨੁੱਖ ਦੀ ਸੋਚਣੀ ਵਿੱਚ ਕੀ ਹੈ? ਅਗਰ ਕਹਿ ਦਈਏ ਵਿਚਾਰਾਂ ਦੇ ਬਦਲਦਿਆਂ ਸੰਸਾਰ ਬਦਲਦਾ, ਸੋਚਣੀ ਦੇ ਬਦਲਦਿਆਂ ਹੀ ਜ਼ਿੰਦਗੀ ਬਦਲਦੀ ਹੈ, ਚਿੰਤਨ ਦੇ ਬਦਲਦਿਆਂ, ਯਾਦਾਂ ਦੇ ਬਦਲਦਿਆਂ ਹੀ ਸਾਰੀ ਦੁਨੀਆਂ ਬਦਲਦੀ ਹੈ, ਹੰਕਾਰ ਦੇ ਬਦਲਦਿਆਂ ਹੀ ਸਭ ਕੁਛ ਬਦਲਦਾ। ਤਾਂ ਸਵਾਲ ਇਹ ਪੈਦਾ ਹੁੰਦਾ, ਮਨੁੱਖ ਦੇ ਵਿਚਾਰਾਂ ਵਿੱਚ ਕੀ ਹੈ, ਸੋਚਣੀ ਵਿੱਚ ਕੀ ਹੈ, ਯਾਦਾਂ ਵਿੱਚ ਕੀ ਹੈ? ਧਾਰਮਿਕ ਮਨੋਚਿੰਤਕ ਐਸਾ ਕਹਿੰਦੇ ਨੇ ਕਿ ਮਨੁੱਖ ਦੇ ਵਿਚਾਰਾਂ ਵਿੱਚ, ਮਨੁੱਖ ਦੀ ਸੋਚਣੀ ਵਿੱਚ, ਔਰ ਮਨੁੱਖ ਦੇ ਚਿੰਤਨ ਵਿੱਚ ਕਾਮ ਹੈ, ਲੋਭ ਹੈ, ਅਹੰਕਾਰ ਹੈ, ਔਰ ਕੀ ਹੈ? ਕੁਛ ਵੀ ਨਹੀਂ। ਪੜ੍ਹੋ ਆਪਣੇ ਵਿਚਾਰਾਂ ਨੂੰ ਅੰਦਰ ਕਿਹੜੇ ਪਏ ਵਿਚਾਰ ਚੱਲਦੇ ਨੇ, ਪੜ੍ਹੋ ਆਪਣੀ ਸੋਚਣੀ ਨੂੰ, ਸੋਚਣੀ ਵਿੱਚ ਕੀ ਹੈ, ਔਰ ਪੜ੍ਹੋ ਆਪਣੀਆਂ ਯਾਦਾਂ ਨੂੰ, ਯਾਦਾਂ ਵਿੱਚ ਕੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਆਪਣੇ ਮਨ ਨੂੰ ਨਹੀਂ ਪੜ੍ਹਦਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ। ਬੜੇ ਬੜੇ ਗ੍ਰੰਥ ਪੜ੍ਹ ਲੈਂਦਾ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਬਹੁਤ ਕੁਛ ਪੜ੍ਹ ਲੈਂਦਾ, ਪਰ ਮੱਥੇ ਦੇ ਲੇਖ ਨਹੀਂ ਪੜ੍ਹ ਸਕਦਾ, ਸਿਰ ਦੇ ਲੇਖ ਨਹੀਂ ਪੜ੍ਹਦਾ। ਤੇਰੇ ਸਿਰ ਦੇ ਚ ਕੀ ਚੱਲ ਰਿਹਾ, ਤੇਰੇ ਦਿਮਾਗ ਦੇ ਚ ਕੀ ਚੱਲ ਰਿਹਾ, ਤੇਰੇ ਮਨ ਦੇ ਚ ਕੀ ਚੱਲ ਰਿਹਾ, ਪੜ੍ਹ। ਔਰ ਜਿਸ ਨੂੰ ਆਪਣਾ ਮਨ ਪੜ੍ਹਨ ਦੀ ਜਾਚ ਆ ਜਾਏ, ਸਾਧਕ, ਔਰ ਜੋ ਆਪਣੇ ਮਨ ਨੂੰ ਬਦਲ ਦੇਵੇ, ਸ਼ੁੱਧ ਕਰ ਲਵੇ, ਸਾਧੂ, ਜੋ ਸਾਧਨਾ ਵਿੱਚ ਲੀਨ ਹੈ, ਮਨ ਨੂੰ ਸਮਝਣ ਦੀ ਕੋਸ਼ਿਸ਼ ਪਿਆ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਇੱਥੇ ਤੱਕ ਕਹਿੰਦੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ, ਬ੍ਰਹਮਾ ਬਿਸ਼ਨ ਨਾਰਦ ਮੁਨ ਸੇਖਾ, ਤਿਨ ਭੀ ਤਨ ਮੇ ਮਨ ਨਹੀਂ ਪੇਖਾ। ਧਾਰਮਿਕ ਦੁਨੀਆਂ ਦੇ ਇਹ ਅਜ਼ੀਮ ਦੇਵਤੇ ਬੜੇ ਦਾਰਸ਼ਨਿਕ ਸਨ, ਬੜੇ ਸਿਆਣੇ ਸਨ, ਬੜੀਆਂ ਸ਼ਕਤੀਆਂ ਦੇ ਮਾਲਕ, ਪਰ ਜਿਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਮੱਥਾ ਟੇਕ ਰਹੇ ਹੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਬ੍ਰਹਮਾ ਬਿਸ਼ਨ ਨਾਰਦ ਮੁਨੀ ਸੇਖਾ, ਤਿਨ ਭੀ ਤਨ ਮੇ ਮਨ ਨਹੀਂ ਪੇਖਾ। ਉਹ ਵੀ ਮਨ ਦੀਆਂ ਗਹਿਰਾਈਆਂ ਨੂੰ ਸਮਝ ਨਾ ਸਕੇ ਤੇ ਮਨ ਦੇ ਹੱਥੋਂ ਠਗਾ ਗਿਆ, ਬ੍ਰਹਮਾ ਠਗਾ ਗਿਆ। ਕਿਸ ਤਰ੍ਹਾਂ ਠਗਾ ਗਿਆ? ਆਪਣੀ ਬੱਚੀ ਦਾ ਰੂਪ ਵੇਖ ਕੇ ਹੀ ਆਪਣਾ ਮਨ ਮੈਲਾ ਕਰ ਬੈਠਾ। ਪੁਰਾਣਕ ਕਥਾਵਾਂ ਜਿਸਦਾ ਅਨੁਵਾਦ ਕਰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ, ਚਾਰੇ ਵੇਦ ਵਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਵੇਖ ਸੁਰਸਤੀ ਰੂਪ ਲੁਭਾਣਾ। ਬ੍ਰਹਮਾ ਜਿਹੜੀ ਭੁੱਲ ਬ੍ਰਹਮਾ ਕਰਦਾ, ਉਹੀ ਭੁੱਲ ਵਿਸ਼ਨੂੰ ਕਰਦਾ, ਉਹੀ ਭੁੱਲ ਸ਼ੰਕਰ ਕਰਦਾ, ਉਹੀ ਭੁੱਲ ਇੰਦਰ ਕਰਦਾ, ਉਹੀ ਭੁੱਲ ਨਾਰਦ ਕਰਦਾ। ਕਾਰਨ ਕਿਉਂ ਕਰਦਾ? ਮਨ ਦੀਆਂ ਗਹਿਰਾਈਆਂ ਨੂੰ ਸਮਝਣ ਵਿੱਚ ਅਸਮਰਥ ਰਹਿ ਗਏ। ਤੇ ਮਨ ਨੂੰ ਸਮਝਣਾ ਕਿਧਰੇ ਬੱਚਿਆਂ ਦੀ ਖੇਡ ਨਾ ਸਮਝ ਲੈਣੀ। ਲੋਕੀ ਕਹਿੰਦੇ ਨਾ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਬਿਲਕੁਲ ਗਲਤ ਕਹਿੰਦੇ ਨੇ। ਐਸਾ ਕਹਿਣਾ ਵੀ ਨਹੀਂ ਚਾਹੀਦਾ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ। ਇੰਜ ਕਹਿਣਾ ਚਾਹੀਦਾ, ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿਸ ਤਰ੍ਹਾਂ ਕਰ ਲੈਣਗੇ, ਕਿਵੇਂ ਕਰ ਲੈਣਗੇ? ਜਿਨ੍ਹਾਂ ਨੂੰ ਮਨ ਦੀ ਬਿਲਕੁਲ ਸਮਝ ਨਹੀਂ, ਇੰਜ ਕਹਿੰਦੇ ਨੇ, ਮਨ ਨੂੰ ਇਕਾਗਰ ਕਰਕੇ ਪਾਠ ਕਰੋ, ਬਿਲਕੁਲ ਗਲਤ ਕਹਿੰਦੇ ਨੇ। ਔਰ ਉਹ ਕਹਿ ਰਹੇ ਨੇ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ, ਇੰਜ ਕਹਿਣਾ ਚਾਹੀਦਾ ਹੈ, ਪਾਠ ਕਰੋ ਤਾਂ ਕਿ ਮਨ ਇਕਾਗਰ ਹੋਵੇ। ਮਨ ਦੀ ਇਕਾਗਰਤਾ ਤੇ ਫਲ ਹੈ। ਜਿਹੜੇ ਕਹਿੰਦੇ ਮਨ ਨੂੰ ਇਕਾਗਰ ਕਰਕੇ ਕੀਰਤਨ ਕਰੋ, ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ, ਬਿਲਕੁਲ ਗਲਤ ਕਹਿੰਦੇ ਨੇ। ਔਰ ਮੈਂ ਫਿਰ ਅਰਜ਼ ਕਰਾਂ, ਉਹੀ ਕਹਿ ਰਹੇ ਨੇ ਜਿਨ੍ਹਾਂ ਨੂੰ ਮਨ ਦੀ ਬਿਲਕੁਲ ਸਮਝ ਨਹੀਂ, ਕੋਈ ਬੋਧ ਨਹੀਂ, ਉਹੀ ਕਹਿੰਦੇ ਨੇ ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ। ਨਹੀਂ, ਇੰਜ ਕਹਿਣਾ ਚਾਹੀਦਾ, ਕੀਰਤਨ ਸੁਣੋ ताकि मन एकाग्र होवे, पाठ करो ताकि मन एकाग्र होवे, गुरुद्वारे जाओ ताकि मन शुद्ध होवे। मन नु शुद्ध करके गुरुद्वारे जाओ, बच्चियां दिखे और गल स्पष्ट हो गई। मन दी समझ नहीं, मन दा कोई पता नहीं। आम साधारण मनुखां दा ते कहना कि धन गुरु अर्जन देव जी महाराज फरमान करदे ने, ब्रह्मा विष्ण नारद मुनि सेखा तिन भी तन में मन नहीं पेखा। आम बंदे मन दे हथों ठगाए जांदे ने, ब्रह्मा भी ठगा गया, किसे होर ने नहीं ठगया, मन नहीं ठग लिया विष्णु नो, मन नहीं ठग लिया शिव जी नो, मन नहीं ठग लिया इंद्र नो। जो आम साधारण मनुख भूल करदे ने इंद्र भी कर बैठा। और हैरानगी कि गौतम ऋषि दी नार अहल्या अपने विचार अपने जज्बात नु काबू ना पांदा होया एक संत दी पत्नी नु भ्रष्ट करदा है इंद्र। गुरु ग्रंथ साहब जी महाराज दा फैसला, गुरु ग्रंथ साहब जी इस इतिहास नु साडे सामने रखदे ने। गौतम नार अहल्या तिस देख इंद्र लुभाया, सैस शरीर चहिन भग उवै तामन पछोताया। तो मैं अर्ज करा मनुख दे विचारां विच की है, मनुख दी सोचनी विच की है, मनुख दे चिंतन विच यादां विच की है, मनुख दे विचारां विच काम है, मनुख दे विचारां विच लोभ है, मनुख दे विचारां विच अहंकार है। मैं दोवां दा नां नहीं लिया, क्रोध ते मोह। पता है क्यों? धार्मिक दार्शनिक कहिंदे ने ये जो तीन ने काम लोभ अहंकार इन्हां दी अपनी बुनियाद है, क्रोध ते मोह इन्हां तिन्हां दी छाया है, क्रोध ते मोह दी अपनी कोई बुनियाद नहीं है, इसकी अपनी कोई होंद नहीं है, ये उन्हां तिन्हां दी छाया है। काम दी छाया है मोह, लोभ दी छाया है मोह, हंकार दी छाया है मोह, हंकार दी छाया है क्रोध, मोह दी छाया है क्रोध, काम दी छाया है क्रोध। जिस तो लोभ दी पूर्ति हो जाए उसते मोह आ जांदा है, प्यारा लगता है, चंगा लगता है, जिहड़ा रोक खड़ी कर देवे उसते क्रोध आउंदा है, गुस्सा आउंदा है। जिहड़ा काम दी पूर्ति कर देवे उसते मोह आउंदा है, प्यारा लगता है, चंगा लगता है, जिहड़ा रोक खड़ी कर देवे उसते क्रोध आउंदा है। और जिहड़ा हंकार नूं पट्ठे पा दे प्यारा लगता है, चंगा लगता है, जिहड़ा कह देवे थोड़े जैसा कोई दानी नहीं, थोड़े जैसा कोई ज्ञानी नहीं, तुसी ना हो तो सेवा हो नहीं सकदी, तुसी ना हो तो गुरुद्वारे चल नहीं सकदे। कुछ ते हंकारी ऐसे होंदे ने वो आप ही अपने मुंह चो सब कुछ प्रगट करदे ने, कहिंदे ने ज्ञानी जी असी ना होइए तो जलूस किवें निकलेगा, असी ना होइए तो स्कूल दे दरवाजे बंद हो जान, असी ना होइए तो गुरुद्वारे दा काम चल ही नहीं सकदा। मेरा एक ही जवाब होंदा, तू मर के वेख सब कुछ आउंदा रहेगा। इते केती गई देख बाजे बजाए वही एक रैसी जो साचा खुदा है। कल तू ये आखेगा जो मैं ना वहां ते सूरज किवें चढ़ेगा, मैं ना वहां ते दरियावां दे वेग किस तरह चलणगे, मैं ना वहां ते हवावां किस तरह चलणगियां। पर इसनु कौन दसे तू नहीं भी आवेगा तो सब कुछ होंदा रहेगा। एवें तेरा हंकार, फिजूल हंकार, फोका हंकार। तो जिहड़ा हंकार नू पट्ठे पा देवे उसते मोह आउंदा है, चंगा लगता है, प्यारा लगता है। और जिहड़ा रोक खड़ी कर देवे उसते क्रोध आउंदा है। जिहड़ा लोभ दी पूर्ति कर देवे प्यारा लगता है, चंगा लगता है। और जिहड़ा रोक खड़ी कर देवे उसते क्रोध आउंदा है। एकाग्रता बख्शनी तवज्जा। जो काम दी पूर्ति कर देवे प्यारा लगता है उसते मोह आउंदा है, और जिहड़ा रोक खड़ी कर देवे उसते क्रोध आउंदा है। इस वास्ते सियाणे धार्मिक चिंतक ऐसा कहिंदे ने क्रोध ते मोह दा अपना कोई वजूद नहीं है, अपनी कोई बुनियाद नहीं है, अपनी कोई होंद नहीं है, ये उन्हां तिन्हां दी छाया है। मन नूं समझना है, थोड़ा जिहा अंतरमुखी होना है, ये भी मैं अर्ज करदे हां। और अंतरमुखी होए बिना कोई समझ भी नहीं आएगी, ते अंतरमुखी ओही हो सकेगा जो सुनदा है, ते सुनना ही ते कठिन है, बहुत कठिन है, बहुत ही कठिन है। मस्जिदां ने, मंदिर ने, गुरुद्वारे ने साधना दा थोड़ा थोड़ा अंतर है, मंजिल इको ही है, ठिकाना इको है। साढ़े हिंदू वीर जांदे ने मंदरां दे दर्शन करन लई किसे देवते अवतार दी मूर्ति दे, सारी साधना अखां ते खड़ी है, वेखण ते खड़ी है, दर्शन ते खड़ी है, दर्शन करने ने।